ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਟੋਰਾਂਟੋ ਤੋਂ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟਸ ਨੂੰ ਵਾਪਸ ਬੁਲਾਉਣ ਲਈ ਆਖਿਆ। ਕੂਟਨੀਤਿਕ ਵਿਵਾਦ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ ਕੈਨੇਡਾ। ਬ੍ਰੈਂਪਟਨ ਦੇ 8 ਪੰਜਾਬੀ ਨੌਜਵਾਨਾਂ ਖਿਲਾਫ ਪਾਬੰਦੀਸ਼ੁਦਾ ਹਥਿਆਰ ਰੱਖਣ ਦਾ ਮਾਮਲਾ ਦਰਜ। ਮੈਨੀਟੋਬਾ ਚੋਣਾਂ ਵਿੱਚ NDP ਨੇ ਮਾਰੀ ਬਾਜ਼ੀ। ਲੀਡਰ ਵੌਬ ਕਿਨੂ ਹੋਣਗੇ ਪਹਿਲੇ ਮੂਲ ਨਿਵਾਸੀ ਪ੍ਰੀਮੀਅਰ। ਅਤੇ ਓਨਟੇਰੀਓ ਵਿੱਚ ਮਿਨੀਮਮ ਵੇਜ $16.55 ਪਰ ਆਵਰ ਹੋਈ। ਫਾਈਨੈਂਸ਼ੀਅਲ ਟਾਈਮਸ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਆਪਣੇ 41 ਡਿਪਲੋਮੈਟਸ ਨੂੰ ਵਾਪਸ ਬੁਲਾਉਣ ਲਈ ਆਖਿਆ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੁਆਰਾ ਜਿਹੜਾ ਸਿੱਖ ਵੱਖਵਾਦੀ ਕਾਰਕੁਨ ਹਰਦੀਪ ਸਿੰਘ ਨਿੱਜਰ ਦੀ ਮੌਤ ਬਾਰੇ ਜਿਹੜੇ ਹਾਊਸ ਆਫ ਕਾਮਨਸ ਦੇ ਵਿੱਚ ਬਿਆਨ ਦਿੱਤੇ ਗਏ ਸੀ, ਜਿਹੜੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਨਿੱਜਰ ਦੀ ਮੌਤ ਦੇ ਵਿੱਚ ਭਾਰਤ ਦਾ ਹੱਥ ਹੋਣ ਦੇ ਉਹਨਾਂ ਨੇ ਦੋਸ਼ ਲਗਾਏ ਸੀਗੇ, ਉਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਬੇਹੱਦ ਕੜਵਾਹਟ ਆ ਗਈ ਹੈ। ਹਰਦੀਪ ਸਿੰਘ ਨਿੱਜਰ ਇੱਕ ਖਾਲਿਸਤਾਨੀ ਸਮਰਥਕ ਸੀ। 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰੇ ਦੇ ਪਾਰਕਿੰਗ ਲੋਟ ਵਿੱਚ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਤੇ ਟਰੂਡੋ ਨੇ ਕਿਹਾ ਕਿ ਜਿਹੜਾ ਕੈਨੇਡਾ ਦਾ ਖੁਫੀਆ ਤੰਤਰ ਹੈ, ਉਹਨਾਂ ਕੋਲੇ ਇਸ ਤਰ੍ਹਾਂ ਦੇ ਭਰੋਸੇਯੋਗ ਕਾਰਨ ਮੌਜੂਦ ਹਨ ਜੋ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਭਾਰਤ ਸਰਕਾਰ ਦੇ ਏਜੰਟਸ ਜਿਹੜੇ ਸੀਗੇ ਉਹ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਸ਼ਾਮਲ ਸੀ। ਹਾਲਾਂਕਿ ਭਾਰਤ ਨੇ ਕੈਨੇਡਾ ਦੇ ਇਹਨਾਂ ਦਾਅਵਿਆਂ ਨੂੰ ਬੇਤੁਕਾ ਬੇਬੁਨਿਆਦ ਆਖਿਆ ਅਤੇ ਇਸ ਨੂੰ ਨਕਾਰਿਆ ਹੈ। ਫਾਈਨੈਂਸ਼ੀਅਲ ਟਾਈਮਸ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ 10 ਅਕਤੂਬਰ ਤੋਂ ਬਾਅਦ ਵੀ ਉੱਥੇ ਰਹਿ ਜਾਣ ਵਾਲੇ ਡਿਪਲੋਮੈਟਸ ਦੀ ਡਿਪਲੋਮੈਟਿਕ ਇਮਿਊਨਿਟੀ ਨੂੰ ਰੱਦ ਕਰਨ ਦੀ ਵੀ ਧਮਕੀ ਦਿੱਤੀ ਹੈ। ਦਰਅਸਲ ਇੰਡੀਆ ਵਿੱਚ ਕੈਨੇਡਾ ਦੇ 62 ਡਿਪਲੋਮੈਟ ਨੇ ਅਤੇ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਅਨੁਸਾਰ ਭਾਰਤ ਨੇ ਇਸ ਗਿਣਤੀ ਚੋਂ 41 ਜਣੇ ਮਨਫੀ ਕਰਨ ਲਈ ਆਖਿਆ। ਦੱਸ ਦਈਏ ਕਿ ਭਾਰਤੀ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈ ਉਹਦੇ ਸਪੋਕਸਪਰਸਨ ਨੇ ਅਰਿੰਦਮ ਬਗਚੀ, ਉਹਨਾਂ ਨੇ ਲਾਸਟ ਮੰਥ ਕਿਹਾ ਸੀ ਕਿ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਦੋਵੇਂ ਦੇਸ਼ਾਂ ਦੀ ਜਿਹੜੀ ਡਿਪਲੋਮੈਟਿਕ ਪ੍ਰੈਜੈਂਸ ਹੈ, ਯਾਨੀ ਜਿਹੜੀ ਕੂਟਨੀਤਿਕ ਮੌਜੂਦਗੀ ਹੈ, ਉਹਦੇ ਵਿੱਚ ਸਟਾਫ ਦੀ ਗਿਣਤੀ ਅਤੇ ਰੈਂਕ ਬਰਾਬਰ ਹੋਣੇ ਚਾਹੀਦੇ ਨੇ। ਉਹਨਾਂ ਕਿਹਾ ਸੀ ਕਿ ਕੈਨੇਡਾ ਦੀ ਭਾਰਤ ਵਿੱਚ ਜਿਹੜੀ ਡਿਪਲੋਮੈਟਿਕ ਪ੍ਰੈਜੈਂਸ ਹੈ ਉਹ ਭਾਰਤ ਦੀ ਕੈਨੇਡਾ ਵਿੱਚ ਮੌਜੂਦਗੀ ਨਾਲੋਂ ਜ਼ਿਆਦਾ ਹੈ ਅਤੇ ਇਹਨੂੰ ਐਟ ਪਾਰ ਹੋਣਾ ਚਾਹੀਦਾ, ਇਕੁਅਲ ਹੋਣਾ ਚਾਹੀਦਾ, ਪੈਰਿਟੀ ਹੋਣੀ ਚਾਹੀਦੀ ਹੈ। ਇਹ ਉਹਨਾਂ ਨੇ ਤਰਕ ਦਿੱਤਾ ਸੀ। ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਸ ਜੈਸ਼ੰਕਰ, ਉਹਨਾਂ ਨੇ ਵੀ ਕਿਹਾ ਸੀ ਕਿ ਕੈਨੇਡਾ ਵਿੱਚ ਇੰਡੀਅਨ ਡਿਪਲੋਮੈਟਸ ਵਿਰੁੱਧ ਹਿੰਸਾ ਅਤੇ ਧਮਕੀਆਂ ਦਾ ਮਾਹੌਲ ਸੀ ਅਤੇ ਸਿੱਖ ਵੱਖਵਾਦੀ ਜਿਹੜੇ ਗਰੁੱਪਸ ਨੇ ਉਹਨਾਂ ਦੀ ਮੌਜੂਦਗੀ ਨੇ ਭਾਰਤ ਨੂੰ ਫਰਸਟ੍ਰੇਟ ਕਰ ਦਿੱਤਾ ਹੋਇਆ। ਵੈਸੇ ਟਰੂਡੋ ਦੇ ਜਿਹੜੇ ਵਿਸਫੋਟਕ ਬਿਆਨ ਆਏ ਸੀਗੇ, ਉਸ ਤੋਂ ਬਾਅਦ ਭਾਰਤ ਨੇ ਸੁਰੱਖਿਆ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਆਪਣੇ ਨਾਗਰਿਕਾਂ ਨੂੰ ਕੈਨੇਡਾ ਜਾਣ ਲੱਗਿਆਂ ਬੇਹੱਦ ਸਾਵਧਾਨੀ ਵਰਤਣ ਅਤੇ ਚੌਕਸ ਰਹਿਣ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਸੀ। ਉਸ ਤੋਂ ਬਾਅਦ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਨੇ ਅਤੇ ਉਸੇ ਸਮੇਂ ਭਾਰਤ ਵਿੱਚ ਜਿਹੜਾ ਕੈਨੇਡਾ ਦਾ ਹਾਈ ਕਮਿਸ਼ਨ ਹੈ ਉਹਨਾਂ ਨੇ ਕਿਹਾ ਸੀਗਾ ਕਿ ਵੀ ਉਹਨਾਂ ਦੇ ਕੁਝ ਡਿਪਲੋਮੈਟਸ ਨੂੰ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਧਮਕੀਆਂ ਮਿਲ ਰਹੀਆਂ ਨੇ ਅਤੇ ਕੈਨੇਡਾ ਵੀ ਇੰਡੀਆ ਦੇ ਵਿੱਚ ਮੌਜੂਦ ਆਪਣੇ ਕਮਿਸ਼ਨ ਅਤੇ ਕੌਂਸੂਲੇਟ ਜਿਹੜੇ ਟਿਕਾਣੇ ਨੇ ਉਹਨਾਂ 'ਤੇ ਸਟਾਫ ਦੀ ਮੌਜੂਦਗੀ ਨੂੰ ਐਡਜਸਟ ਕਰ ਰਹੇ ਨੇ। ਪ੍ਰਾਈਮ ਮਿਨਿਸਟਰ ਟਰੂਡੋ ਨੂੰ ਵੀ ਇਸ ਬਾਰੇ ਸਵਾਲ ਪੁੱਛਿਆ ਗਿਆ ਜਿਹੜੀ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਆਈ ਸੀ 41 ਡਿਪਲੋਮੈਟਸ ਨੂੰ ਵਾਪਸ ਬੁਲਾਏ ਜਾਣ ਵਾਲੀ, ਪਰ ਟਰੂਡੋ ਨੇ ਇਸ ਬਾਰੇ ਕੋਈ ਡਾਇਰੈਕਟ ਟਿੱਪਣੀ ਨਹੀਂ ਕੀਤੀ ਕਿ ਕੈਨੇਡਾ ਵੱਲੋਂ ਵੀ ਇਸ ਕਿਸਮ ਦਾ ਕੋਈ ਰਿਟੈਲੀਏਸ਼ਨ ਮੈਜ਼ਰ ਜਾਂ ਕੋਈ ਮਤਲਬ ਯਾਨੀ ਜਵਾਬੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ। ਹਾਲਾਂਕਿ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਨਾਲ ਕੰਸਟਰਕਟਿਵਲੀ ਗੱਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਟਰੂਡੋ ਨੇ ਕਿਹਾ ਕਿ ਭਾਰਤ ਦੇ ਨਾਲ ਕੈਨੇਡਾ ਦੇ ਡਿਪਲੋਮੈਟਿਕ ਸੰਬੰਧ ਬਹੁਤ ਹੀ ਚੈਲੰਜਿੰਗ ਟਾਈਮ 'ਚੋਂ ਲੰਘ ਰਹੇ ਨੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਜਿਹੜੇ ਚੱਲ ਰਹੇ ਵਿਵਾਦ ਨੇ ਕੈਨੇਡੀਅਨਜ਼ ਅਤੇ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਲਈ ਉੱਥੇ ਭਾਰਤੀ ਸਰਕਾਰ ਨਾਲ ਕੰਮ ਕਰਨ ਲਈ ਡਿਪਲੋਮੈਟਸ ਦਾ ਹੋਣਾ ਕੈਨੇਡਾ ਲਈ ਮਹੱਤਵਪੂਰਨ ਬਣਾ ਦਿੱਤਾ ਹੈ। ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਸਰਕਾਰ ਕੂਟਨੀਤਿਕ ਵਿਵਾਦ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸ ਨੂੰ ਸੁਲਝਾਉਣ ਲਈ ਭਾਰਤ ਦੇ ਨਾਲ ਰਿਸਪੋਂਸੀਬਲ ਅਤੇ ਕੰਸਟਰਕਟਿਵਲੀ ਗੱਲਬਾਤ ਦੀ ਕੋਸ਼ਿਸ਼ ਕਰਨਾ ਜਾਰੀ ਰੱਖੇਗੀ। ਉਸ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਵੀ ਬੀਤੇ ਮੰਗਲਵਾਰ ਨੂੰ ਕਿਹਾ ਸੀ ਕਿ ਕੈਨੇਡਾ ਭਾਰਤ ਨਾਲ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਪ੍ਰਾਈਵੇਟ ਟਾਕਸ ਚਾਹੁੰਦਾ ਹੈ। ਇਹ ਜਿਹੜਾ ਡਿਪਲੋਮੈਟਸ ਨੂੰ ਵਾਪਸ ਬੁਲਾਉਣ ਵਾਲੀਆਂ ਜਿਹੜੀ ਖਬਰ ਸੀਗੀ ਇਹਦੇ ਬਾਰੇ ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਟਰੂਡੋ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ, ਉਵੇਂ ਹੀ ਮਿਲੇਨੀ ਜੋਲੀ ਨੇ ਵੀ ਕੋਈ ਜਵਾਬ ਨਹੀਂ ਦਿੱਤਾ, ਪਰ ਪੱਤਰਕਾਰਾਂ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ, ਕੋਟ, ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ, ਅਸੀਂ ਕੈਨੇਡੀਅਨ ਡਿਪਲੋਮੈਟ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਅਸੀਂ ਪ੍ਰਾਈਵੇਟ ਤੌਰ ਤੇ ਗੱਲਬਾਤ ਜਾਰੀ ਰੱਖਾਂਗੇ, ਕਿਉਂਕਿ ਅਸੀਂ ਸੋਚਦੇ ਹਾਂ ਕਿ ਕੂਟਨੀਤਿਕ ਗੱਲਬਾਤ ਉਦੋਂ ਹੀ ਸਭ ਤੋਂ ਵਧੀਆ ਹੁੰਦੀ ਹੈ ਜਦੋਂ ਉਹ ਪ੍ਰਾਈਵੇਟ ਵਿੱਚ ਹੋਵੇ। ਸੋ ਹੁਣ ਇਹ ਪ੍ਰਾਈਵੇਟ ਗੱਲਬਾਤ ਹੁੰਦੀ ਹੈ, ਨਹੀਂ ਹੁੰਦੀ ਹੈ, ਜਾਂ ਹੁੰਦੀ ਹੈ ਤਾਂ ਕਿਸ ਦਿਸ਼ਾ ਵੱਲ ਇਹ ਵਧੇਗੀ, ਪਰ ਡੈਫੀਨੇਟਲੀ ਨਿੱਜਰ ਦੀ ਮੌਤ ਦੇ ਵਿੱਚ ਟਰੂਡੋ ਵੱਲੋਂ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਏ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸੰਬੰਧ ਬੇਹੱਦ ਤਣਾਅਪੂਰਨ ਹਨ। ਪੀਲ ਰੀਜਨਲ ਪੁਲਿਸ ਨੇ ਪਾਬੰਦੀਸ਼ੁਦਾ ਹਥਿਆਰ ਰੱਖਣ ਨੂੰ ਲੈ ਕੇ ਬ੍ਰੈਂਪਟਨ ਦੇ 8 ਮੁੰਡਿਆਂ ਨੂੰ ਚਾਰਜ ਕੀਤਾ ਹੈ। ਪੁਲਿਸ ਦੀ ਰਿਲੀਜ਼ ਦੇ ਅਨੁਸਾਰ 2 ਅਕਤੂਬਰ ਦੀ ਰਾਤ ਨੂੰ ਪੁਲਿਸ ਨੂੰ ਇੱਕ ਡੋਨਲਡ ਸਟੀਵਰਟ ਰੋਡ ਅਤੇ ਬ੍ਰਿਜਡੇਲ ਇਲਾਕੇ 'ਚ ਸਥਿਤ ਇੱਕ ਘਰ 'ਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਜਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਸ ਘਰ 'ਚੋਂ 8 ਮੁੰਡਿਆਂ ਨੂੰ ਅਰੈਸਟ ਕੀਤਾ ਗਿਆ। ਰਿਲੀਜ਼ ਅਨੁਸਾਰ ਕੋਈ ਜ਼ਖਮੀ ਕਿਸੇ ਦੇ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਫਿਰ 3 ਅਕਤੂਬਰ ਨੂੰ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਜਾਰੀ ਹੋਇਆ ਅਤੇ ਪੁਲਿਸ ਨੇ ਉੱਥੋਂ 9 mm ਬੇਰੇਟਾ ਹਥਿਆਰ ਵੀ ਬਰਾਮਦ ਕੀਤਾ ਤੇ ਇਸ ਮਾਮਲੇ ਵਿੱਚ ਪੁਲਿਸ ਨੇ 21 ਸਾਲ ਦੇ ਰਾਜਨਪ੍ਰੀਤ ਸਿੰਘ, 22 ਸਾਲ ਦੇ ਜਗਦੀਪ ਸਿੰਘ, 19 ਸਾਲ ਦੇ ਏਕਮਜੋਤ ਰੰਧਾਵਾ, 26 ਸਾਲ ਦੇ ਮਨਜਿੰਦਰ ਸਿੰਘ, 23 ਸਾਲ ਦੇ ਹਰਪ੍ਰੀਤ ਸਿੰਘ, 22 ਸਾਲ ਦੇ ਰਿਪਨਜੋਤ ਸਿੰਘ, 22 ਸਾਲ ਦੇ ਜਪਨਦੀਪ ਸਿੰਘ ਅਤੇ 26 ਸਾਲ ਦੇ ਲਵਪ੍ਰੀਤ ਸਿੰਘ ਉੱਪਰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਨੇ। ਰਾਜਨਪ੍ਰੀਤ ਸਿੰਘ ਤੇ ਅਣਗਹਿਲੀ ਨਾਲ ਹਥਿਆਰ ਰੱਖਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਤੇ ਇਹਨਾਂ ਸਾਰਿਆਂ ਨੂੰ ਜ਼ਮਾਨਤ ਦੀ ਅਰਜ਼ੀ ਲਈ ਬ੍ਰੈਂਪਟਨ ਦੀ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਸੀ। ਮੈਨੀਟੋਬਾ ਦੀਆਂ ਸੂਬਾਈ ਚੋਣਾਂ ਵਿੱਚ NDP ਨੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਅਤੇ ਨਾਲ ਹੀ ਦੇਸ਼ ਵਿੱਚ ਪਹਿਲੀ ਵਾਰੀ ਇੱਕ ਫਸਟ ਨੇਸ਼ਨਜ਼ ਪਿਛੋਕੜ ਵਾਲਾ ਸ਼ਖਸ ਯਾਨੀ ਇੱਕ ਮੂਲ ਨਿਵਾਸੀ ਸ਼ਖਸ ਸੂਬੇ ਦਾ ਪ੍ਰੀਮੀਅਰ ਹੋਵੇਗਾ। 57 ਸੀਟਾਂ ਵਾਲੀ ਮੈਨੀਟੋਬਾ ਦੀ ਸੂਬਾਈ ਅਸੈਂਬਲੀ ਵਿੱਚ NDP ਨੇ 34 ਸੀਟਾਂ ਆਪਣੀ ਝੋਲੀ ਪਾਈਆਂ ਅਤੇ ਇੱਕ ਮੈਜੋਰਿਟੀ ਗਵਰਨਮੈਂਟ ਬਣਾਈ ਹੈ। ਮੈਜੋਰਿਟੀ ਗਵਰਨਮੈਂਟ ਬਣਾਉਣ ਲਈ 29 ਸੀਟਾਂ ਦੀ ਲੋੜ ਸੀਗੀ। ਕੰਜ਼ਰਵੇਟਿਵ ਦੀ ਅਗਵਾਈ ਕਰ ਰਹੀ ਹੈਦਰ ਸਟੀਫਨਸਨ ਨੇ ਆਪਣੀ ਕੈਬਨਿਟ ਦੇ ਕਈ ਮੈਂਬਰਾਂ ਦੀਆਂ ਵਿਨੀਪੈਗ ਇਲਾਕੇ ਵਿੱਚ ਸੀਟਾਂ 'ਤੇ ਹੋਈ ਹਾਰ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਪਾਰਟੀ ਲੀਡਰ ਦੇ ਅਹੁਦੇ ਤੋਂ ਪਾਸੇ ਹੋ ਜਾਣਗੇ। ਹੈਦਰ ਸਟੀਫਨਸਨ ਮੈਨੀਟੋਬਾ ਦੀ ਪਹਿਲੀ ਵਿਮੈਨ ਪ੍ਰੀਮੀਅਰ ਵੀ ਸੀ। 2021 ਵਿੱਚ ਬ੍ਰਾਇਨ ਪੈਲੇਸਟਰ ਦੇ ਅਸਤੀਫੇ ਤੋਂ ਬਾਅਦ ਸਟੀਫਨਸਨ ਨੇ ਪ੍ਰੀਮੀਅਰ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਹੈਦਰ ਸਟੀਫਨਸਨ ਆਪਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਜਿਹੜੀ ਟਕਸੀਡੋ ਰਾਈਡਿੰਗ ਸੀ ਉਹਦੇ ਵਿੱਚੋਂ ਉਹ ਜੇਤੂ ਹੋਏ ਨੇ ਅਤੇ ਤਾਜ਼ਾ ਜਾਣਕਾਰੀ ਦੇ ਅਨੁਸਾਰ ਅਗਲੇ ਲੀਡਰ ਦੀ ਚੋਣ ਹੋਣ ਤੱਕ ਹੈਦਰ ਸਟੀਫਨਸਨ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਲੀਡਰ ਵੀ ਬਣੇ ਰਹਿਣਗੇ। ਚੋਣਾਂ ਤੱਕ ਸੱਤਾਧਾਰੀ ਪਾਰਟੀ ਰਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਨੂੰ ਇਸ ਇਲੈਕਸ਼ਨ ਦੇ ਵਿੱਚ 22 ਸੀਟਾਂ ਮਿਲੀਆਂ ਅਤੇ ਮੈਨੀਟੋਬਾ ਲਿਬਰਲ ਪਾਰਟੀ ਜਿਹੜੀ ਸੀ ਉਹ ਪਿਛਲੀ ਵਾਰੀ ਉਹਨਾਂ ਨੂੰ 3 ਸੀਟਾਂ ਮਿਲੀਆਂ ਸੀ ਅਤੇ ਐਤਕੀ ਇਹ ਪਾਰਟੀ 1 ਸੀਟ 'ਤੇ ਹੀ ਸਿਮਟ ਗਈ। ਮੈਨੀਟੋਬਾ ਦੇ ਲਿਬਰਲ ਲੀਡਰ ਡਗਲਡ ਲੇਮੌਂਟ ਨੇ ਆਪਣੀ ਵਿਨੀਪੈਗ ਰਾਈਡਿੰਗ ਹਾਰਨ ਤੋਂ ਬਾਅਦ ਅਸਤੀਫੇ ਦਾ ਐਲਾਨ ਕੀਤਾ ਹੈ। ਓਨਟੇਰੀਓ ਵਿੱਚ ਮਿਨੀਮਮ ਵੇਜ 1 ਅਕਤੂਬਰ ਤੋਂ ਵੱਧ ਕੇ $16.55 ਪ੍ਰਤੀ ਘੰਟਾ ਹੋ ਗਈ ਹੈ। ਪਹਿਲਾਂ ਇਹ $15.5 ਪਰ ਆਵਰ ਸੀਗੀ ਅਤੇ ਯਾਨੀ ਵੇਜ ਰੇਟ ਦੇ ਵਿੱਚ 6.8% ਦਾ ਵਾਧਾ ਹੋਇਆ। ਮਾਰਚ ਵਿੱਚ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਤਾਂ ਕਿ ਕਾਰੋਬਾਰਾਂ ਨੂੰ ਇਸਦੇ ਅਨੁਕੂਲ ਹੋਣ ਲਈ ਸਮਾਂ ਮਿਲ ਸਕੇ। ਵੈਸੇ ਲੇਬਰ ਹੱਕਾਂ ਦੀ ਵਕਾਲਤ ਕਰਨ ਵਾਲੇ ਅਤੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮਿਨੀਮਮ ਵੇਜ $20 ਪਰ ਆਵਰ ਕਰਨੀ ਚਾਹੀਦੀ ਹੈ। ਓਨਟੈਰੀਓ ਲਿਵਿੰਗ ਵੇਜ ਨੈਟਵਰਕ ਨਾਂ ਦੇ ਗਰੁੱਪ ਦਾ ਕਹਿਣਾ ਹੈ ਕਿ GTA ਯਾਨੀ ਗ੍ਰੇਟਰ ਟੋਰੋਂਟੋ ਇਲਾਕੇ ਵਿੱਚ ਲਿਵਿੰਗ ਵੇਜ ਯਾਨੀ ਗੁਜ਼ਾਰੇ ਯੋਗ ਜਿਹੜੀ ਲੋੜੀਂਦੀ ਵੇਜ ਹੈ ਉਹ ਇਸ ਟਾਈਮ $23 ਪ੍ਰਤੀ ਘੰਟਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।